ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਘੜੀ ਹੈ ਤੀਨ ਲੇਖ ਖੋਟਾ ਕਾਮ ਨਾ ਆਵੈ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਘੜੀ ਹੈ ਤੀਨ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਘਰਾਂ ਅੰਦਰ ਤਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨਾਲ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ पावन पवित्र गोद अंदर जुड़ बैठे हो। दीन दुनिया दे मालक जगत जलंदे दे रक्षक ज्ञान दे सागर सतगुरु श्री गुरु ग्रंथ साहिब जी अमृत वेले सचखंड श्री हरिमंदर साहिब जी विखे प्रकाश मान होके अज दा ए पावन श्री मुखवाक सतगुरु गुरु नानक देव जी दी पावन पवित्र रसना द्वारा आपां नूं बख्शिश कीता है। सतगुरु गुरु नानक देव जी दे कोल ब्राह्मण योगी अते काजी ए तिन्ने जाने रल के आए इकट्ठे होके आए। कहन लगे महाराज तुसी साडे धर्म दा प्रचार करिया करो। ब्राह्मण कहिंदा महाराज तुसी साडे धर्म दा प्रचार करो। योगी कहिंदा महाराज साडे धर्म दा प्रचार करो। और काजी कहन लगा जी तुसी इस्लाम दा प्रचार करिया करो। योगियां ने तां श्री गुरु नानक देव जी नू अपने पंथ विच लियाउण दे बड़े जतन कीते। संगत जी सतगुरु नानक देव जी नू कहन लगा गोरखनाथ क्या बाले आ खप्पर लै जा ओ जेड़ा सामने ताल है ना उस ताल तो जल भर के लिया। सतगुरु नानक देव जी महाराज खप्पर लै के जदो ताल दी तरफ तुरे सिद्धा ने संगे जी अपने बल करके ओ ताल दा पानी सुका दिता अते उते हीरे जवाहरात खलार दिते। जदों गुरु नानक देव जी महाराज उत्ते पहुंचे वेख्या कि पानी तो इत्थे है नहीं। सिद्धा ने अपनी शक्ति दे नाल इत्थे तां होर ही माया दा कलारा पाया होया है। सतगुरु जी वापस आ गए आन के कहन लगे नाथ जी उस ताल विच पानी है नहीं गा। बड़े हैरान हुए सिद्ध भी असी तो विचारिया सी भी ये हीरे जवाहरात कट्टे करन लग पवेगा साड़ी पसारी होई ये जड़ी माया है ये विच फस जावेगा असी नू अपने नाड़ ला लवांगे। ताके योगियां दे मत दा प्रचार करेगा। भाई गुरदास जी ने जिक्र कीता ना ऐसा योगी कली बह हमरे पंत करे उजियाला। एहो जिहा योगी कलयुग दे अंदर साडे पंत दा नाम रोशन करेगा। पर सतगुरु नानक देव जी महाराज उन्हां दियां रिधियां सिधियां विच संगत जी नहीं आए। ਜਦੋਂ ਇਹਨਾਂ ਲੋਕਾਂ ਨੇ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਬੇਨਤੀ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਾਨਕ ਜੀ ਵਿੱਚ ਰੁਪਾ ਹੋਏ, ਖਰਾ ਖਰਾ ਆਕੇ ਸਭ ਕੋਏ। ਜਿਹੜਾ ਪ੍ਰਾਣੀ ਆਪਣੇ ਸਵੇ ਧਰਮ ਵਿੱਚ ਪਰਪੱਕ ਹੈ, ਉਹਨੂੰ ਹਰੇਕ ਕੋਈ ਚੰਗਾ ਚੰਗਾ ਕਹਿੰਦਾ। ਜਿਹੜਾ ਆਪਣੇ ਧਰਮ ਨੂੰ ਛੱਡ ਕਰਕੇ ਦੂਜੇ ਧਰਮ ਦੀ ਖਿੱਚੋਤਾਣ ਕਰਦਾ ਹੈ, ਉਹਨੂੰ ਕੋਈ ਚੰਗਾ ਨਹੀਂ ਕਹਿੰਦਾ। ਤਾਂ ਸਤਿਗੁਰੂ ਜੀ ਨੇ ਇਸ ਪਾਵਨ ਸ੍ਰੀ ਮੁੱਖਵਾਕ ਰਾਹੀਂ ਇਹ ਧਰਮ ਦੇ ਆਏ ਹੋਏ ਤਿੰਨ ਪ੍ਰਚਾਰਕਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਂਝਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ।
ਸੰਗਤ ਜੀ, ਰਾਗ ਤਨਾਸਰੀ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ 662 ਅੰਗ ਤੇ ਸੁਭਾਏਮਾਨ ਹੈ। ਧਨਾਸਰੀ ਦਿਨ ਦੇ ਤੀਜੇ ਪਹਿਰ ਅੰਦਰ ਗਾਇਆ ਜਾਂਦਾ ਹੈ, ਭਾਵ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਦੇ ਗਾਇਨ ਕਰਨ ਦਾ ਸਮਾਂ।
ਕਾਇਆ ਕਾਗਦ ਮਨ ਪਰਵਾਣਾ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਤਿੰਨੋਂ ਹੀ ਧਰਮ ਦੇ ਪ੍ਰਚਾਰਕ, ਧਰਮ ਦੇ ਠੇਕੇਦਾਰ ਹੋ, ਪਰ ਤੁਸੀਂ ਆਪਣੇ ਆਪਣੇ ਧਰਮ ਦੀ ਸਾਨੂੰ ਖਿੱਚ ਪਾ ਰਹੇ ਹੋ। ਯੋਗੀ ਕਹਿੰਦਾ ਸਾਡੇ ਧਰਮ ਦਾ ਪ੍ਰਚਾਰ ਕਰੋ, ਬ੍ਰਾਹਮਣ ਕਹਿੰਦਾ ਸਾਡੇ ਦਾ ਕਰੋ, ਕਾਜੀ ਕਹਿੰਦਾ ਸਾਡੇ ਦਾ ਕਰੋ, ਪਰ ਤੁਸੀਂ ਇਹ ਜਾਣਿਆ ਹੀ ਨਹੀਂ ਕਾਇਆ ਕਾਗਦ, ਇਹ ਜਿਹੜੀ ਕਾਇਆ ਹੈ ਨਾ, ਸਰੀਰ ਹੈ, ਦੇਹ ਹੈ, ਇਹ ਕਾਗਦ ਵਰਗਾ ਹੈ। ਜਿਵੇਂ ਕਾਗਜ਼ 'ਤੇ ਪਾਣੀ ਪੈ ਜਾਵੇ ਤਾਂ ਉਹ ਕਾਗਜ਼ ਗਲ ਜਾਂਦਾ ਹੈ, ਕਿਸੇ ਕੰਮ ਨਹੀਂ ਆਉਂਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਕਾਇਆ ਹੈ, ਸਰੀਰ ਹੈ, ਜੇ ਇਹਦੇ 'ਤੇ ਰੋਗ ਰੂਪੀ ਪਾਣੀ ਪੈ ਗਿਆ ਤਾਂ ਵੀ ਗਲ ਜਾਂਦੀ ਹੈ, ਜਦੋਂ ਕਾਲ ਰੂਪੀ ਪਾਣੀ ਪੈ ਗਿਆ ਤਾਂ ਵੀ ਇਹਨੇ ਗਲ ਜਾਣਾ ਹੈ। ਮਨ ਪਰਵਾਣਾ, ਪਰ ਜਿਹੜਾ ਮਨ ਹੈ ਨਾ, ਚਿੱਤ ਹੈ, ਇਹ ਇਹਨੂੰ ਪਰਵਾਣਾ ਪਰਮਾਡੀਕ ਬੰਨੀ ਬੈਠਾ ਹੈ। ਪੀਏ ਕਾਇਆ, ਇਹ ਸਰੀਰ ਸਦੀਵ ਕਾਲ ਰਹਿਣ ਵਾਲਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਵੇਖੋ ਤੁਸੀਂ ਪ੍ਰਚਾਰਕ ਹੋ, ਤੁਹਾਨੂੰ ਤਾਂ ਇੰਨੀ ਕੁ ਸੋਝੀ ਹੋਣੀ ਚਾਹੀਦੀ ਹੈ ਨਾ ਵੀ ਇਹ ਕਾਇਆ ਨਾਸਵੰਤ ਹੈ, ਇਹਨੇ ਸਦੀਵ ਕਾਲ ਰਹਿਣਾ ਨਹੀਂ। ਪਰ ਹਜ਼ੂਰ ਨੇ ਗੁਰਬਾਣੀ ਵਿੱਚ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ ਕਿ ਜੇ ਕਾਗਜ਼ ਨੂੰ ਘਿਓ ਨਾਲ ਜਾਂ ਤੇਲ ਦੇ ਨਾਲ ਚੋਪੜ ਦਿੱਤਾ ਜਾਵੇ ਨਾ ਜੀ, ਫਿਰ ਉਹਦੇ 'ਤੇ ਪਾਣੀ ਪੈ ਜਾਵੇ ਅਤੇ ਉਹ ਕਾਗਜ਼ ਗਲਦਾ ਨਹੀਂ। ਕਾਗਜ਼ ਕ੍ਰਿਤ ਰਹੇ ਘਿਓ ਸੰਘੇ, ਜਿਹੜਾ ਕਾਗਜ਼ ਘਿਓ ਦਾ ਸੰਘ ਕਰਦਾ ਹੈ ਨਾ, ਉਹਦੇ 'ਤੇ ਫਿਰ ਪਾਣੀ ਆਪਣੀ ਮਾਰ ਨਹੀਂ ਕਰਦਾ, ਭਾਵ ਪਾਣੀ ਉਹਨੂੰ ਗਾਲ ਨਹੀਂ ਸਕਦਾ। ਜਿਹੜੀ ਕਾਇਆ ਪ੍ਰਭੂ ਦੇ ਨਾਮ ਰੂਪੀ ਘਿਓ ਵਿੱਚ ਭਿੱਜੀ ਹੋਈ ਹੈ ਸੰਗਤ ਜੀ, ਫਿਰ ਉਹਨੂੰ ਕਾਲ ਰੂਪੀ ਪਾਣੀ ਜਿਹੜਾ ਨਾ ਉਹ ਨਾਸ ਨਹੀਂ ਕਰ ਸਕਦਾ, ਉਹਨੂੰ ਗਾਲ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਇਹ ਕਾਇਆ ਨਾਸਵੰਤ ਹੈ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਪੁੱਛਿਆ ਡਾਕਟਰ ਨੇ ਵੀ ਸਾਡਾ ਸਰੀਰ ਦਾ ਕੀ ਹਾਲ ਹੈ, ਤੇ ਸੰਤ ਕਹਿਣ ਲੱਗੇ ਸਰੀਰ ਨਾਸਵੰਤ ਹੈ, ਆਤਮਾ ਚੜ੍ਹਦੀ ਕਲਾ ਵਿੱਚ ਹੈ। ਸਰੀਰ ਨਾਸ ਹੋ ਜਾਣ ਵਾਲਾ ਹੈ, ਪਰ ਜਿਹੜਾ ਇਹ ਸਰੀਰ ਨੂੰ ਚਲਾਉਂਦਾ ਹੈ, ਜੋ ਬਾਣੀ ਪੜ੍ਹੀ ਜਾਵੇ, ਸਿਮਰਨ ਭਜਨ ਕਰੀ ਜਾਵੇ ਸੰਗਤ ਜੀ, ਫਿਰ ਉਹ ਚੜ੍ਹਦੀ ਕਲਾ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨਿਕਾਇਆ ਕਾਗਜ਼ ਮਨ ਪਰਵਾਣਾ, ਇਹ ਸਰੀਰ ਕਾਗਜ਼ ਦੀ ਨਿਆਈ ਨਾਸਵੰਤ ਹੈ, ਪਰ ਮਨ ਚਿੱਤ ਇਹਨੂੰ ਪਰਮਾਨੀਕ ਮੰਨੀ ਬੈਠਾ।
ਲੇਖ ਨਾ ਪੜਾ ਆਣਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਭਾਈ ਸਿਰ ਦੇ ਲੇਖ ਜਿਹੜੇ ਮੱਤੇ ਦੇ ਉੱਤੇ ਪਰਮਾਤਮਾ ਨੇ ਲੇਖ ਲਿਖੇ ਨੇ, ਉਹਨਾਂ ਲੇਖਾਂ ਨੂੰ ਇਹ ਆਣਾ ਅਗਿਆਤ ਆਦਮੀ ਨਹੀਂ ਪੜ੍ਹਦਾ, ਨਹੀਂ ਵਿਚਾਰਦਾ ਕਿ ਇਹ ਕਾਇਆ ਉਹਨਾਂ ਚਿਰ ਹੈ ਜਿੰਨਾ ਚਿਰ ਪਰਮਾਤਮਾ ਵੱਲੋਂ ਮਿਲੇ ਸਵਾਸ ਹਨ। ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਇਹ ਕਾਇਆ ਨੇ ਬਿਣਸ ਜਾਣਾ ਹੈ। ਸਿਰ ਕੇ ਲੇਖ ਨਾ ਪੜਾ ਇਹ ਆਣਾ, ਇਸੇ ਤਰ੍ਹਾਂ ਸਿਰ ਸ਼੍ਰੋਮਣੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਲਿਖੇ ਹੋਏ ਲੇਖ ਗੁਰੂ ਕੀ ਬਾਣੀ ਸਿਮਰਨ ਭਜਨ ਇਹਨਾਂ ਨੂੰ ਅਗਿਆਤ ਜੀਵ ਨਹੀਂ ਜਾਣਦਾ।
ਦਰਗਹਿ ਘੜੀ ਹੈ ਤੀਨੇ ਲੇਖ,
ਸੰਗਤ ਜੀ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਅੰਦਰ ਤਿੰਨ ਪ੍ਰਕਾਰ ਦੇ ਸਿੱਕੇ ਘੜੇ ਜਾਂਦੇ ਸੀ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ ਤੇ ਤਾਂਬੇ ਦੇ ਪੈਸੇ, ਇਹ ਤਿੰਨ ਤਰ੍ਹਾਂ ਦੇ ਸਿੱਕੇ ਘੜੇ ਜਾਂਦੇ ਸੀ। ਔਰ ਹਜ਼ੂਰ ਕਹਿੰਦੇ ਨੇ ਦਰਗਾਹ ਘੜੀਆ ਤੀਨੇ ਲੇਖ, ਪ੍ਰਭੂ ਦੀ ਦਰਗਾਹ ਦੇ ਅੰਦਰ ਵੀ ਤਿੰਨ ਪ੍ਰਕਾਰ ਦੇ ਲੇਖ ਘੜੇ ਜਾਂਦੇ ਨੇ। ਉਹ ਹੈ ਰਾਜਸੀ, ਤਾਮਸੀ ਤੇ ਸਾਤਕੀ, ਇਹ ਤਿੰਨ ਪ੍ਰਕਾਰ ਦੇ ਲੇਖ ਘੜੇ ਜਾਂਦੇ ਨੇ। ਜਿਵੇਂ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਨੂੰ ਆਪਾਂ ਤਿੰਨਾਂ ਗੁਣਾਂ ਵਿੱਚ ਵੀ ਲੈ ਲੈਂਦੇ ਹਾਂ। ਇਹ ਤਿੰਨ ਗੁਣਾਂ ਵਾਲੇ ਆਦਮੀ ਘੜੇ ਜਾਂਦੇ ਨੇ, ਬਣਾਏ ਜਾਂਦੇ ਨੇ ਪ੍ਰਭੂ ਦੀ ਦਰਗਾਹ ਵਿੱਚੋਂ। ਜਿਹੜੇ ਸਾਤਕੀ ਸੁਭਾਅ ਵਾਲੇ ਨੇ ਉਹ ਤਾਂ ਹਨ ਸੋਨੇ ਦੀਆਂ ਮੋਹਰਾਂ, ਜਿਹੜੇ ਰਜੋ ਸੁਭਾਅ ਵਾਲੇ ਨੇ, ਰਜੋ ਗੁਣ ਵਾਲੇ ਨੇ ਸਾਧ ਸੰਗਤ ਜੀ ਉਹ ਨੇ ਚਾਂਦੀ ਦੇ ਰੁਪਈਆਂ ਦੀ ਤਰ੍ਹਾਂ, ਤੇ ਜਿਹੜੇ ਤਾਮਸੀ ਨੇ ਤਮੋ ਗੁਣੀ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਨੇ ਭਾਈ ਤਾਂਬੇ ਦੇ ਪੈਸਿਆਂ ਵਰਗੇ। ਇਸ ਤਰ੍ਹਾਂ ਜਿੱਥੇ ਰਾਜਿਆਂ ਦੇ ਦਰਬਾਰ ਵਿੱਚ ਤਿੰਨ ਤਰ੍ਹਾਂ ਦੀਆਂ ਸਿੱਕੇ ਘੜੇ ਜਾਂਦੇ ਸੀ, ਮੋਹਰਾਂ, ਰੁਪਈਏ ਤੇ ਤਾਂਬੇ ਦੇ ਪੈਸੇ, ਪ੍ਰਭੂ ਦੇ ਦਰਬਾਰ ਵਿੱਚ ਇਹ ਤਿੰਨ ਗੁਣਾਂ ਵਾਲੇ ਰਜੋ ਗੁਣ, ਸਤੋ ਗੁਣ ਤੇ ਤਮੋ ਗੁਣ, ਇਹ ਤਿੰਨ ਪ੍ਰਕਾਰ ਦੇ ਜੀਵ ਘੜੇ ਜਾਂਦੇ ਹਨ।
ਉਟਾ ਕਾਮ ਨਾ ਆਵੇ ਵੇਖ,
ਪਰ ਹਜ਼ੂਰ ਕਹਿੰਦੇ ਜਿਹੜਾ ਖੋਟਾ ਹੈ ਨਾ, ਜਿਹਦੇ ਵਿੱਚ ਖੁਟਿਆਈ ਹੈ, ਉਹ ਭਾਈ ਵੇਖ ਕੰਮ ਨਹੀਂ ਆਉਂਦਾ। ਵੇਖੋ, ਉਹ ਕੰਮ ਨਹੀਂ ਆਉਂਦਾ। ਜਦੋਂ ਬੰਦਾ ਉਹਨੂੰ ਵੇਖਦਾ ਹੈ ਨਾ, ਫਿਰ ਉਹਦੀ ਪਰਖ ਕਰਦਾ ਹੈ, ਫਿਰ ਉਹ ਵਿਚਾਰਦਾ ਵੀ ਇਹ ਖੋਟਾ ਹੈ। ਅਤੇ ਜਿਹੜਾ ਖੋਟਾ ਹੈ ਨਾ ਜੀ, ਉਹ ਕਿਸੇ ਕੰਮ ਨਹੀਂ ਆਉਂਦਾ। ਖੋਟਾ ਰੁਪਈਆ ਜਿਹਨੂੰ ਅੱਜ ਕੱਲ੍ਹ ਆਪਾਂ ਨਕਲੀ ਕਹਿ ਦਿੰਦੇ ਹਾਂ, ਪੁਰਾਣੇ ਸਮੇਂ ਖੋਟਾ ਕਹਿ ਦਿੰਦੇ ਸੀ। ਦੁਕਾਨ 'ਤੇ ਜਾਣਾ, ਸੰਗਤ ਜੀ ਰੁਪਈਆ ਲੈ ਕੇ, ਅਤੇ ਉਹਨੇ ਕਹਿਣਾ ਇਹ ਖੋਟਾ, ਇਹ ਨਹੀਂ ਚੱਲਣਾ। ਉਹਨੇ ਬੱਚਿਆਂ ਨੂੰ ਵਾਪਸ ਮੋੜ ਦੇਣਾ। ਅੱਜ ਕੱਲ੍ਹ ਕਰੰਸੀ ਦੇ ਵਿੱਚ ਵੀ ਕਈ ਨੋਟ ਜਿਹੜੇ ਉਹ ਨਕਲੀ ਆ ਜਾਂਦੇ ਨੇ, ਅਤੇ ਨਕਲੀ ਨੋਟ ਜਿਹੜਾ ਉਹ ਚੱਲਦਾ ਨਹੀਂ। ਉਸੇ ਵੇਲੇ ਅਗਲੇ ਕੱਢ ਕੇ ਫੜਾ ਦਿੰਦੇ ਵੀ ਇਹ ਨਕਲੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜੇ ਤਿੰਨ ਲੇਖ ਨੇ, ਤਿੰਨਾਂ ਧਰਮਾਂ ਦੇ ਲੋਕ ਪ੍ਰਚਾਰਕ ਜਿਹੜੇ ਨੇ, ਜੇ ਇਹਨਾਂ ਦੇ ਵਿੱਚ ਖੋਟਾਪਨ ਹੈ, ਇਹ ਧਰਮ ਦੇ ਪ੍ਰਤੀ ਸੰਜੀਦਗੀ ਨਹੀਂ ਰੱਖਦੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੇਖੋ, ਖੋਟਾ ਜਿਹੜਾ ਨਾ ਉਹ ਕੰਮ ਨਹੀਂ ਆਉਂਦਾ।
ਨਾਨਕ ਜੀ ਵਿੱਚ ਰੁਪਾ ਹੋਏ,
ਹਜ਼ੂਰ ਕਹਿੰਦੇ ਨੇ ਵੀ ਜੇ ਰੁਪਈਏ ਦੇ ਵਿੱਚ ਰੁਪਾ ਚਾਂਦੀ ਹੋਵੇ,
ਖਰਾ ਖਰਾ ਆਖੇ ਸਭ ਕੋਏ,
ਫਿਰ ਸਾਰੇ ਹੀ ਸੰਗਤ ਜੀ ਉਹਨੂੰ ਚੰਗਾ ਚੰਗਾ ਕਹਿੰਦੇ ਨੇ ਵੀ ਰੁਪਈਆ ਚੰਗਾ ਹੈ, ਇਹਦੇ ਵਿੱਚ ਖੋਟਾਪਣ ਨਹੀਂ। ਟਣਕਾ ਕੇ ਵੇਂਦੇ ਨੇ, ਜਦੋਂ ਟਣਕਾ ਕੇ ਵੇਂਦੇ ਨੇ ਨਾ, ਚਾਂਦੀ ਦਾ ਰੁਪਈਆ ਤਣਕਦਾ ਹੈ, ਫਿਰ ਉਹ ਕਹਿੰਦੇ ਜੀ ਇਹਦੇ ਵਿੱਚ ਖੋਟ ਨਹੀਂ, ਨਕਲੀਪਣ ਨਹੀਂ, ਇਹ ਅਸਲੀ ਹੈ, ਫਿਰ ਉਹਨੂੰ ਸਾਰੇ ਹੀ ਚੰਗਾ ਚੰਗਾ ਕਹਿੰਦੇ ਨੇ। ਸੰਗਤ ਜੀ ਜਿਹਦੇ ਅੰਦਰ ਸੱਚ ਹੈ ਨਾ, ਸੱਚ ਦਾ ਰੁਪਾ ਚਾਂਦੀ ਹੈ, ਉਹਨੂੰ ਹਰੇਕ ਹੀ ਚੰਗਾ ਚੰਗਾ ਕਹਿੰਦੇ ਨੇ। ਪਰ ਜਿਹਦੇ ਅੰਦਰ ਝੂਠ ਹੈ, ਸੰਗਤ ਜੀ ਖੋਟਾ ਪਾਣ ਹੈ, ਉਹਨੂੰ ਹਰੇਕ ਕੋਈ ਚੰਗਾ ਨਹੀਂ ਕਹਿੰਦਾ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ,
ਕਾਦੀ ਕੂੜ ਬੋਲ ਮਲ ਖਾਏ।
ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਆਏ ਸਾਂ ਤੁਹਾਡੇ ਕੋਲ ਵੀ ਤੁਸੀਂ ਸਾਡੇ ਧਰਮ ਦਾ ਪ੍ਰਚਾਰ ਕਰੋਗੇ, ਪ੍ਰਚਾਰਕ ਬਣੋਗੇ, ਸਾਡੇ ਆਪਣੇ ਆਪਣੇ ਧਰਮ ਵਿੱਚ ਵਾਧਾ ਹੋਵੇਗਾ। ਮਹਾਰਾਜ ਤੁਸੀਂ ਤਾਂ ਸਾਡੀ ਡਾਂਡੀ ਲਾਹ ਕੇ ਰੱਖ ਦਿੱਤੀ ਹੈ। ਤੁਸੀਂ ਕਹੀ ਜਾਂਦੇ ਹੋ ਜਿਹਦੇ ਅੰਦਰ ਖੋਟਾ ਪਾਣ ਹੈ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ, ਆਪ ਕਿਰਪਾ ਕਰਕੇ ਸਾਨੂੰ ਸਮਝਾਓ ਮਹਾਰਾਜ ਸਾਡੇ ਅੰਦਰ ਕੀ ਖੋਟਾ ਪਾਣ ਹੈ। ਤਾਂ ਸੱਚੇ ਪਾਤਸ਼ਾਹ ਜੀ ਹੁਣ ਇਹਨਾਂ ਤਿੰਨਾਂ ਦੀ ਬਾਬਤ ਹੀ ਸੰਗਤ ਜੀ ਸਮਝਾ ਰਹੇ ਨੇ। ਪਹਿਲਾਂ ਸਤਿਗੁਰੂ ਜੀ ਕਾਜੀ ਦੇ ਪਰਤਾਏ ਉਚਾਰਨ ਕਰਦੇ ਨੇ, ਕਾਦੀ ਕੂੜ ਬੋਲ ਮਾਲਕ ਆਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਵੇਖੋ, ਬ੍ਰਾਹਮਣ ਤੇ ਯੋਗੀ ਨੂੰ ਮਹਾਰਾਜ ਜੀ ਸੰਬੋਧਨ ਕਰਦੇ ਨੇ, ਵੇਖੋ ਇਹ ਜਿਹੜਾ ਕਾਜੀ ਹੈ ਨਾ, ਇਹ ਕੂੜ ਬੋਲ ਕੇ ਮੈਲ ਖਾਂਦਾ ਹੈ। ਕਾਜੀ ਅੱਗ ਬਬੋਲਾ ਹੋ ਗਿਆ, ਕਹਿਣ ਲੱਗਾ ਜੀ ਕੋਈ ਸਬੂਤ ਦਿਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਵੇਖ ਕਾਜੀ ਤੂੰ ਨਿਆਂਕਾਰੀ ਹੈ। ਪੁਰਾਣੇ ਸਮੇਂ ਕਾਜੀ ਨੂੰ ਜੱਜ ਮੰਨਿਆ ਜਾਂਦਾ ਸੀ। ਸੰਗਤ ਜੀ, ਇਹ ਨਿਆਂ ਕਰਦਾ ਸੀ, ਪਰ ਇਹ ਸੱਚ ਤੇ ਝੂਠ ਦੀ ਪਰਖ ਨਹੀਂ ਸੀ ਕਰ ਸਕਦਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਵੱਢੀ ਲੈ ਕੇ ਹੱਕ ਗਵਾਏ, ਇਹ ਤਾਂ ਵੱਢੀ ਲੈ ਕੇ ਹੱਕ ਗਵਾ ਦਿੰਦਾ ਸੀ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਵੱਢੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਜੇ ਕੋਈ ਪੁੱਛਦਾ ਸੀ ਤੇ ਇਹ ਲਾਲ ਕਿਤਾਬ ਖੋਲ ਲੈਂਦਾ ਸੀ ਵੀ ਇਹਦੇ ਵਿੱਚ ਲਿਖਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਤੂੰ ਕੂੜ ਬੋਲ ਕੇ, ਕਿਸੇ ਦਾ ਹੱਕ ਮਾਰ ਕੇ ਮੈਲ ਖਾ ਰਿਹਾ ਹੈ। ਜਿਵੇਂ ਇੱਕ ਕਾਜੀ ਤੇ ਇੱਕ ਤੇਲੀ ਨੇ ਸੰਗਤ ਜੀ ਆਪਣੇ ਇੱਕ ਇੱਕ ਬੌਲਦ ਰੱਖਿਆ ਹੋਇਆ ਸੀ ਤੇ ਇਹਨਾਂ ਨੇ ਪਿਆਲੀ ਕਰ ਲਈ। ਇੱਕ ਦਿਨ ਕਾਜੀ ਨੇ ਲੈ ਜਾਣਾ ਜ਼ਮੀਨ ਵਾਹੁਣ ਵਾਸਤੇ, ਇੱਕ ਦਿਨ ਤੇਲੀ ਨੇ ਲੈ ਜਾਣਾ ਕੋਹਲੂ ਤੇ ਜੋੜਨ ਵਾਸਤੇ। ਇੱਕ ਦਿਨ ਹੋਇਆ ਕਿ ਵੀ ਉਹ ਦੋਵੇਂ ਬੌਲਦ ਆਪਸ ਵਿੱਚ ਭਿੜ ਪਏ, ਝਗੜ ਪਏ, ਲੜ ਪਏ, ਕਿਉਂਕਿ ਭਿੜਨ ਦਾ ਕਈਆਂ ਨੂੰ ਨਹੀਂ ਪਤਾ ਹੁੰਦਾ, ਆਮ ਕਰਕੇ ਪੇਂਡੂ ਬੋਲੀ ਹੈ ਭਿੜ ਪੈਣਾ। ਤੇਲੀ ਦਾ ਬੌਲਦ ਤਗੜਾ ਸੀ, ਕਾਜੀ ਦਾ ਬੌਲਦ ਮਾੜਾ ਸੀ। ਤੇਲੀ ਦੇ ਬੌਲਦ ਨੇ ਕਾਜੀ ਦੇ ਬੌਲਦ ਨੂੰ ਚੁੱਕ ਕੇ ਮਾਰਿਆ, ਉਹਦੀ ਮੌਤ ਹੋ ਗਈ। ਤੇਲੀ ਭੱਜਾ ਆਇਆ ਕਾਜੀ ਦੇ ਕੋਲ, ਆਣ ਕੇ ਕਹਿਣ ਲੱਗਾ, ਕਾਜੀ ਜੀ ਜੇ ਪਸ਼ੂ ਆਪਸ ਵਿੱਚ ਭਿੜ ਪੈਣ, ਲੜ ਪੈਣ, ਤੇ ਇੱਕ ਪਸ਼ੂ ਦੂਜੇ ਨੂੰ ਮਾਰ ਦੇਵੇ ਤੇ ਫਿਰ ਉਹਦਾ ਕੀ ਕਰਨਾ ਚਾਹੀਦਾ? ਕਹਿਣ ਲੱਗਾ ਤੇਲੀ ਜੀ ਛੱਡੋ ਗੱਲ ਪਸ਼ੂਆਂ ਦੀ, ਪਸ਼ੂ ਤਾਂ ਪਸ਼ੂ ਹੀ ਹੁੰਦੇ ਆ, ਉਹਨਾਂ ਨੂੰ ਕਿਹੜਾ ਕਿਸੇ ਨੇ ਸਿਖਾਇਆ ਹੁੰਦਾ ਵੀ ਇਹਨੂੰ ਮਾਰ ਦੇ ਤੇ ਇਹਨੂੰ ਨਾ ਮਾਰ, ਇਹਦੀ ਕੋਈ ਗੱਲ ਨਹੀਂ। ਤੇਲੀ ਵਿਚਾਰਾ ਪਿੱਛੇ ਨੂੰ ਮੁੜ ਪਿਆ ਘਰ ਨੂੰ ਵੀ ਠੀਕ ਹੈ, ਫੈਸਲਾ ਹੋ ਹੀ ਗਿਆ। ਇੰਨੇ ਚਿਰ ਨੂੰ ਕਾਜੀ ਦਾ ਮੁੰਡਾ ਵੀ ਆ ਗਿਆ, ਉਹਨੇ ਕਿਹਾ ਅੱਬਾ ਜਾਨ ਤੇਲੀ ਦੇ ਬੌਲਦ ਨੇ ਆਪਣਾ ਬੌਲਦ ਮਾਰ ਕੱਤਿਆ। ਕਹਿੰਦਾ ਅੱਛਾ, ਆਪਣਾ ਬੌਲਦ ਮਰ ਗਿਆ? ਕਹਿਣ ਲੱਗਾ ਹਾਂ। ਕਹਿੰਦਾ ਤੇਲੀ ਨੂੰ ਬੁਲਾ। ਫਿਰ ਜਾਂਦੇ ਹੋਏ ਤੇਲੀ ਨੂੰ ਫਿਰ ਮੋੜ ਲਿਆ, ਲਾਲ ਕਿਤਾਬ ਖੋਲ੍ਹੀ ਅਤੇ ਕਹਿਣ ਲੱਗਾ ਤੇਲੀ ਜੀ ਅਸਲ ਦੇ ਵਿੱਚ ਨਾ ਮੈਂ ਪਹਿਲਾਂ ਕਿਤਾਬ ਨਹੀਂ ਸੀ ਵੇਖੀ, ਹੁਣ ਮੈਂ ਤੁਹਾਨੂੰ ਕਿਤਾਬ ਵੇਖ ਕੇ ਦੱਸ ਰਿਹਾ ਹਾਂ। ਲਾਲ ਕਿਤਾਬ ਬਖਾਨੇ ਇਉਂ ਤੇਲੀ ਬਲਦ ਪੜ੍ਹਾਇਆ ਕਿਉਂ? ਖਲਕ ਵਾਏ ਕੀਆ ਮਸ਼ਟੰਡ, ਬਲਦ ਦਾ ਬਲਦ 50 ਰੁਪਏ ਡੰਡ। ਹੁਣ ਕਾਜੀ ਨੇ ਸੁਣਾ ਤਾ ਜੀ, ਕਹਿਣ ਲੱਗਾ ਇੱਕ ਤਾਂ ਤੂੰ ਆਪਣਾ ਬੌਲਦ ਖਲ ਖਵਾ ਖਵਾ ਕੇ ਤਗੜਾ ਕੀਤਾ, ਤੇਰਾ ਬੌਲਦ ਫਿੱਟਿਆ ਪਿਆ ਸੀ, ਮੇਰਾ ਬੌਲਦ ਮਾੜਾ ਸੀ, ਤੂੰ ਮੇਰੇ ਬੌਲਦ ਨੂੰ ਮਰਾਇਆ ਕਿਉਂ, ਮਾਰ ਕਿਉਂ ਦਿੱਤਾ ਬਈ ਤੇਰੇ ਬੌਲਦ ਨੇ? ਹੁਣ ਤੂੰ ਇਸ ਤਰ੍ਹਾਂ ਕਰ ਵੀ ਬੌਲਦ ਦਾ ਬੌਲਦ ਲੈ ਕੇ ਦੇ ਅਤੇ ਨਾਲ 50 ਰੁਪਈਏ ਤੈਨੂੰ ਦੰਡ ਲਾਇਆ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਤਾਂ ਤੁਹਾਡੀ ਹਾਲਤ ਹੈ ਭਈ, ਹੁਣ ਤੂੰ ਅੱਗ ਬਬੋਲਾ ਹੋਈ ਬੈਠਾ ਹੈ, ਇਹ ਤੁਹਾਡੀ ਹਾਲਤ ਹੈ, ਮੈਂ ਤੈਨੂੰ ਸੱਚ ਕਹਿ ਰਿਹਾ। ਕਾਦੀ ਕੂੜ ਬੋਲ ਮਲਕ ਆਏ, ਐ ਕਾਜੀ ਤੁਸੀਂ ਝੂਠ ਬੋਲਣ ਰੂਪੀ ਮੈਲ ਖਾਂਦੇ ਹੋ।
ਬ੍ਰਾਹਮਣ ਨਾਵੈ ਜੀਆ ਕਾਏ।
ਕਾਜੀ ਨੇ ਹੁਣ ਵੇਖਿਆ ਵੀ ਮੇਰੀ ਤਾਂ ਪੱਤ ਲੱਥ ਗਈ ਹੈ ਤੇ ਮੇਰੇ ਸਾਥੀ ਕਿਉਂ ਸੁੱਕੇ ਜਾਣ। ਕਹਿਣ ਲੱਗਾ ਮਹਾਰਾਜ ਮੈਂ ਤਾਂ ਕੂੜ ਬੋਲ ਕੇ ਮਲ ਖਾਂਦਾ ਹੈ ਅਤੇ ਆਹ ਜਿਹੜਾ ਬ੍ਰਾਹਮਣ ਭਰਾ ਵਾ ਇਹ ਕੀ ਕਰਦਾ ਵਾ ਜੀ? ਮਹਾਰਾਜ ਸਾਹਿਬ ਜੀ ਕਹਿੰਦੇ ਦੱਸ ਦਿੰਦੇ ਤੈਨੂੰ ਇਹ ਵੀ ਕੀ ਕਰਦਾ ਵਾ। ਕਹਿੰਦਾ ਜੀ ਦੱਸੋ, ਕਿਰਪਾ ਕਰੋ। ਸਤਿਗੁਰੂ ਜੀ ਕਹਿਣ ਲੱਗੇ ਬ੍ਰਾਹਮਣ ਦਾ ਆਵੇ ਜੀਆਂ ਕਾਏ, ਬ੍ਰਾਹਮਣ ਨਾਲੇ ਤਾਂ ਨਹਾਉਂਦਾ ਹੈ, ਨਾਲੇ ਮੱਛੀਆਂ ਫੜ ਫੜ ਕੇ ਮਾਰਦਾ, ਨਾਲੇ ਨਹਾਈ ਜਾਂਦਾ, ਨਾਲੇ ਗੀਤਾ ਦਾ ਪਾਠ ਕਰੀ ਜਾਂਦਾ ਅਤੇ ਨਾਲੇ ਮੱਛੀਆਂ ਫੜੀ ਜਾਂਦਾ। ਇੱਕ ਵਾਰੀ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਸ਼ਮੀਰ ਦੇ ਇਲਾਕੇ ਵਿੱਚ ਗਏ, ਉੱਥੇ ਨਾਗ ਕੁੰਡ ਹੈ ਸੰਗਤ ਜੀ, ਉੱਥੇ ਇੱਕ ਬ੍ਰਾਹਮਣ ਨਾ ਬੇੜੀ ਦੇ ਉੱਤੇ, ਨਾਲੇ ਤਾਂ ਉਹ ਨਾਗ ਕੁੰਡ ਵਿੱਚ ਨਹਾਵੇ ਅਤੇ ਨਾਲੇ ਉਹਨੇ ਕੁੰਡੀ ਪਾਈ ਹੋਈ ਜਿਹੜੀ ਮੱਛੀ ਪਾ ਜਾਵੇ ਖਿੱਚ ਕੇ ਅਤੇ ਆਪਣੇ ਆਸਣ ਥੱਲੇ ਰੱਖ ਲਵੇ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਫਰਮਾਇਆ ਨੇ ਬਿਲਕੁਲ ਸੱਚ ਹੈ। ਉਹ ਮਹਾਂਪੁਰਖ ਕਹਿਣ ਲੱਗੇ ਵੀ ਅੱਜ ਯਕੀਨ ਹੋ ਗਿਆ, ਅੱਖੀਂ ਵੇਖ ਲਿਆ ਹੈ ਜੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਬ੍ਰਾਹਮਣ ਨਹਾਵੇ ਜੀਆਂ ਕਾਏ। ਕਾਜੀ ਜੀ ਤੁਸੀਂ ਗੁੱਸਾ ਨਾ ਕਰੋ, ਇਹ ਬ੍ਰਾਹਮਣ ਵੀ ਜਿਹੜਾ ਇਸ਼ਨਾਨ ਕਰਦਾ ਨਾ, ਗੀਤਾ ਦਾ ਪਾਠ ਕਰਦਾ ਹੈ, ਇਹ ਜੀਆਂ ਨੂੰ ਨਾਸ ਕਰਦਾ।
ਜੋਗੀ ਜੁਗਤ ਨਾ ਜਾਣੈ ਅੰਦ।
ਹੁਣ ਉਹਨਾਂ ਦੋਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਇੱਕੋ ਜਿਹੇ ਹੋ ਗਏ ਹਾਂ ਅਤੇ ਆਹ ਤੀਜਾ ਸਾਡਾ ਭਰਾ ਜਿਹੜਾ, ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡੀ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹਦੇ ਬਾਰੇ ਵੀ ਸੁਣ ਲਓ, ਜੋਗੀ ਜੁਗਤ ਨਾ ਜਾਣੇ ਅੰਧ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਹੀਣਾ ਹੈ, ਅੰਨਾ ਹੈ, ਇਹਦੇ ਅੰਦਰ ਅਗਿਆਨਤਾ ਹੈ, ਇਹ ਜੁੜਨ ਦੀ ਯੋਗਤਾ ਨਹੀਂ ਜਾਣਦਾ, ਇਹਨੂੰ ਜੁੜਨਾ ਨਹੀਂ ਆਉਂਦਾ। ਪ੍ਰਭੂ ਨਾਲ ਕਿਵੇਂ ਜੁੜਨਾ? ਇਹ ਕੇਵਲ ਪਦਾਰਥਾਂ ਨਾਲ ਹੀ ਜੁੜਿਆ ਹੋਇਆ ਹੈ, ਪਿੰਡੇ 'ਤੇ ਸਵਾਹ ਮਲ ਲਈ, ਸਿਰ 'ਚ ਸਵਾਹ ਪਾ ਲਈ, ਲੰਮੀਆਂ ਲੰਮੀਆਂ ਜੜਾਵਾਂ ਵਧਾ ਲਈਆਂ, ਹੋਰ ਇਹਦੇ ਕੋਲ ਕੁਛ ਵੀ ਨਹੀਂ। ਸੱਚੇ ਪਾਤਸ਼ਾਹ ਜੀ ਨੇ ਹੁਣ ਤਿੰਨਾਂ ਦਾ ਫੈਸਲਾ ਕੀਤਾ।
ਨੀਨੇ ਉਜਾੜੇ ਕਾ ਬੰਦ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜੇ ਤੁਸੀਂ ਤਿੰਨੇ ਆਏ ਹੋ ਨਾ, ਤੁਸੀਂ ਤਿੰਨੇ ਹੀ ਇਹ ਸੰਸਾਰ ਦਾ ਬੰਧਨ ਰੂਪ ਹੋ। ਤੁਸੀਂ ਆਏ ਤੇ ਸੀ ਸੰਸਾਰ ਨੂੰ ਬੰਧਨਾਂ ਵਿੱਚੋਂ ਕੱਢਣ ਵਾਸਤੇ, ਛਡਾਉਣ ਵਾਸਤੇ, ਪਰ ਤੁਸੀਂ ਤਿੰਨਾਂ ਨੇ ਹੀ ਨਾ ਸੰਸਾਰ ਦੇ ਜੀਵਾਂ ਨੂੰ ਬੰਧਨ ਪਾ ਰੱਖਿਆ।
ਸੋ ਜੋਗੀ ਜੋ ਜੁਗਤ ਪਛਾਣੈ।
ਹੁਣ ਇਹਨਾਂ ਨੇ ਨਿਮਰਤਾ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਅਸਲ ਦੇ ਵਿੱਚ ਦੱਸੋ ਵੀ ਜੋਗੀ ਕੌਣ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਸੋ ਜੋਗੀ, ਉਹ ਜੋਗੀ ਹੈ ਜਿਹੜਾ ਪਰਮਾਤਮਾ ਨਾਲ ਜੁੜਨ ਦੀ ਜੁਗਤ ਨੂੰ ਪਛਾਣਦਾ।
ਗੁਰ ਪ੍ਰਸਾਦੀ ਏਕੋ ਜਾਣੈ।
ਗੁਰੂ ਦੀ ਕਿਰਪਾ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਦਾ ਭਾਈ ਉਹ ਜੋਗੀ ਹੈ। ਗੁਰਸਿੱਖ ਜੋਗੀ ਜਾਗਦੇ, ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਨਾ, ਗੁਰਸਿੱਖ ਜੋਗੀ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਨਾਲ ਜੁੜਦੇ ਨੇ ਨਾ, ਉਹ ਜੋਗੀ ਨੇ।
ਕਾਜੀ ਸੋ ਜੋ ਉਲਟੀ ਕਰੈ।
ਸੱਚੇ ਪਾਤਸ਼ਾਹ ਵੇ ਕਾਜੀ ਕੌਣ ਹੈ? ਮਹਾਰਾਜ ਜੀ ਕਹਿੰਦੇ ਨੇ ਕਾਜੀ ਉਹ ਹੈ ਜਿਹੜਾ ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਉਲਟਾ ਲਵੇ, ਜਿਹਦੀ ਬਿਰਤੀ ਪਲਟ ਜਾਵੇ, ਭਾਵ ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਜੁੜ ਜਾਵੇ, ਉਹ ਅਸਲ ਦੇ ਵਿੱਚ ਕਾਜੀ ਹੈ।
ਗੁਰ ਪ੍ਰਸਾਦੀ ਜੀਵਤ ਮਰੈ।
ਜਿਹੜਾ ਗੁਰੂ ਦੀ ਕਿਰਪਾ ਨਾਲ ਜੀਵਤ ਭਾਅ ਤੋਂ ਮਰ ਜਾਂਦਾ ਹੈ, ਆਪਾ ਭਾਵ ਤਿਆਗ ਦਿੰਦਾ ਹੈ, ਮੈਂ ਛੱਡ ਦਿੰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਅਸਲ ਦੇ ਵਿੱਚ ਕਾਜੀ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ।
ਹਜ਼ੂਰ ਕਹਿੰਦੇ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਬ੍ਰਾਹਮਣ ਦੇ ਘਰ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ ਬਣਦਾ ਸੰਗਤ ਜੀ। ਔਰ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰੇ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਬਹੁਤ ਵਾਰ ਇਹਦਾ ਜ਼ਿਕਰ ਕੀਤਾ ਹੈ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਤਰਹੇ ਏਕ ਸ਼ਬਦ ਲਿਵ ਲਾਏ। ਅਸਲ ਦੇ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਨੂੰ ਬਿੰਦ ਦਾ ਉਚਾਰਨ ਕਰਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਵਿੱਚੋਂ ਹੋਵੇ, ਛੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ ਹੈ, ਅਸਲ ਦੇ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਬ੍ਰਹਮ ਨੂੰ ਉਚਾਰਨ ਕਰਦਾ ਹੈ, ਬ੍ਰਹਮ ਦਾ ਨਾਮ ਲੈਂਦਾ ਹੈ, ਬ੍ਰਹਮ ਨੂੰ ਚੇਤੇ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਬ੍ਰਾਹਮਣ ਕਈ ਅਤ ਹਮਾਰੇ, ਉਹ ਸਾਡੇ ਧਰਮ ਵਿੱਚ ਬ੍ਰਾਹਮਣ ਕਈ ਦਾ
ਤਰੈ ਸਗਲੇ ਕੁਲ ਤਾਰੈ।
ਹਜ਼ੂਰ ਕਹਿੰਦੇ ਜਿਹੜਾ ਐਸਾ ਬ੍ਰਾਹਮਣ ਹੈ ਨਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਨਾਲ ਜੁੜਿਆ ਹੋਇਆ, ਜੀਆਂ ਉਹਦੇ ਦਇਆ ਕਰਦਾ ਹੈ, ਉਹ ਆਪ ਵੀ ਤਰ ਜਾਂਦਾ ਹੈ ਸਗਲੇ ਕੁਲ ਤਾਰੇ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ।
ਮਾਨਸ ਬੰਦ ਸੋਈ ਦਿਲ ਧੋਵੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਨਸ ਬੰਦ, ਦਾਨਸ ਬੰਦ ਕਹਿੰਦੇ ਨੇ ਅਕਲਮੰਦ ਨੂੰ, ਸਿਆਣੇ ਨੂੰ, ਵਿਦਵਾਨ ਨੂੰ। ਉਹ ਵਿਦਵਾਨ ਹੈ, ਉਹ ਅਕਲਮੰਦ ਹੈ, ਉਹ ਸਿਆਣਾ ਹੈ, ਸੋਈ ਦਿਲ ਧੋਵੇ, ਜਿਹੜਾ ਆਪਣੇ ਦਿਲ ਦੀ ਮੈਲ ਉਤਾਰਦਾ ਹੈ, ਜਿਹੜਾ ਆਪਣੇ ਦਿਲ ਨੂੰ ਧੋਂਦਾ ਹੈ। ਸੰਗਤ ਜੀ, ਦਿਲ ਨੂੰ ਗੁਰੂ ਸ਼ਬਦ ਨਾਲ ਧੋਤਾ ਜਾਂਦਾ ਹੈ, ਕਿਉਂਕਿ ਸਰੀਰ ਨੂੰ ਤਾਂ ਆਪਾਂ ਪਾਣੀ ਨਾਲ ਸਾਬਣ ਲਾ ਲਾ ਕੇ ਧੋ ਲੈਂਦੇ ਹਾਂ, ਚਿੱਟਾ ਕਰ ਲੈਂਦੇ ਹਾਂ, ਕਈ ਤਰ੍ਹਾਂ ਦੇ ਪਾਊਡਰ ਆਦਿ ਲਾਉਂਦੇ ਹਾਂ, ਪਰ ਦਿਲ ਨੂੰ ਕੀ ਲਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਤਨ ਧੋਤਾ ਮਨ ਅੱਛਾ ਨਾ ਹੋਏ। ਸਰੀਰ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ, ਪਰ ਜੇ ਕਿਤੇ ਗੁਰੂ ਸ਼ਬਦ ਨਾਲ ਜੁੜ ਕੇ ਮਨ ਧੁੱਪ ਜਾਵੇ ਤੇ ਸੰਗਤ ਜੀ ਫਿਰ ਸਰੀਰ ਵੀ ਪਵਿੱਤਰ ਹੋ ਜਾਂਦਾ।
ਮੁਸਲਮਾਨ ਸੋਈ ਮਲ ਖੋਵੈ।
ਹਜ਼ੂਰ ਕਹਿੰਦੇ ਮੁਸਲਮਾਨ ਉਹ ਹੈ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਖੋ ਦੇਵੇ, ਨਿਵਿਰਤ ਕਰ ਲਵੇ।
ਪੜਿਆ ਬੂਝੈ ਸੋ ਪਰਵਾਨ।
ਹਜ਼ੂਰ ਕਹਿੰਦੇ ਨੇ ਪੜਿਆ ਬੂਝੈ, ਜਿਹੜਾ ਪੜ੍ਹ ਕੇ ਸਮਝਦਾ ਹੈ ਨਾ ਉਹ ਪਰਮਾਨੀਕ ਹੈ, ਜਿਹੜਾ ਪੜ੍ਹ ਕੇ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਵਾਹਿਗੁਰੂ ਨੂੰ ਸਮਝਦਾ ਹੈ ਵੀ ਉਹ ਹਰੇਕ ਥਾਂ 'ਤੇ ਰਮਿਆ ਹੋਇਆ ਹੈ, ਘੱਟ ਘੱਟ ਮੈਂ ਹਰਜੂ ਵੱਸੈ ਸੰਤਨ ਕਹਿ ਉਪਕਾਰ, ਉਹ ਸਾਰਿਆਂ ਦੇ ਵਿੱਚ ਹੀ ਵੱਸਦਾ ਹੈ। ਜਿਹਨੇ ਇਸ ਤਰ੍ਹਾਂ ਸਮਝ ਲਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਨੀਕ।
ਜਿਸ ਸਿਰ ਦਰਗਹ ਕਾ ਨੀਸਾਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਸਿਰ ਮਸਤਕ ਉੱਤੇ ਦਰਗਾਹ ਸੱਚਖੰਡ ਦਾ ਨੀਸਾਨ ਓਅੰਕਾਰ ਲਿਖਿਆ ਹੈ ਨਾ, ਗੁਰਬਾਣੀ ਪੜ੍ਹਨ ਦਾ ਲੇਖ ਲਿਖਿਆ ਹੈ, ਨਾਮ ਜਪਣ ਦਾ ਲੇਖ ਲਿਖਿਆ ਹੈ, ਸੇਵਾ ਕਰਨ ਦਾ ਲੇਖ ਲਿਖਿਆ। ਸੰਗਤ ਜੀ, ਹਜ਼ੂਰ ਕਹਿੰਦੇ ਨੇ ਭਾਈ ਉਹ ਪਰਮਾਨੀਕ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਆਪਣੇ ਆਪਣੇ ਧਰਮ ਦੇ ਅੰਦਰ ਪਰਪੱਕ ਹੋਈਏ। ਧਰਮ ਦੇ ਵਿੱਚ ਪਰਪੱਕ ਹੋਣ ਤੋਂ ਭਾਵ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਨਾ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਕੇ ਤੌਰ 'ਤੇ ਮੰਨੀਏ। ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ 'ਤੇ ਵੀ ਮੱਥਾ ਟੇਕ ਲਿਆ, ਮੁੜ ਕੇ ਮੜੀਆਂ ਮੱਠਾਂ 'ਤੇ ਵੀ ਚਲੇ ਗਏ, ਕਬਰਾਂ 'ਤੇ ਤੇਲ ਵੀ ਪਾ ਲਿਆ, ਫਿਰ ਧਾਗੇ ਤਬੀਤਾਂ ਵਾਲਿਆਂ ਦੇ ਕੋਲ ਵੀ ਚਲੇ ਗਏ, ਫਿਰ ਦੇਹਧਾਰੀਆਂ ਦੇ ਕੋਲ ਡੇਰਿਆਂ 'ਤੇ ਵੀ ਪਹੁੰਚ ਗਏ, ਨਹੀਂ ਫਿਰ ਇਹ ਸਾਡਾ ਸਵੇ ਧਰਮ ਨਹੀਂ ਰਹਿ ਜਾਂਦਾ, ਫਿਰ ਅਸੀਂ ਆਪਣੇ ਧਰਮ ਨੂੰ ਗਵਾਹ ਬਹਿੰਦੇ ਹਾਂ। ਇਸ ਕਰਕੇ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ, ਇਹ ਸਤਿਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਲੜੀਵਾਰ ਕਥਾ ਦੇ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਸਰਵਣ ਕਰੀਏ ਜੀ।
ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ।
ਸੰਗਤ ਜੀ, ਅਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ, ਇਹ ਪਾਵਨ ਰਾਗ ਸੂਹੀ ਦਾ ਸ਼ਬਦ ਹੈ। ਇਸ ਪਾਵਨ ਸ਼ਬਦ ਦਾ ਇੱਕ ਪਦਾ ਕੱਲ੍ਹ ਦੇ दीवार अंदर आप जी ने सरवण किया है, यदि विचार सुनी है। अज ये दूजे पदे की विचार आरंभ हो रही है। सतगुरु पातशाह जी कहते ने सब मैं रव रहा सो प्रभ अंतर जामी राम। सार्या दे विच ही ओ परमात्मा रव रहा है, भरपूर हो रहा है, संगत जी सार्या जीवां दे अंदर है। इस करके ही सतगुरां ने जिक्र किया है, जाओ सब मैं एक खुदाए कहत हो तो क्यों मुर्गी मार है। ऐ मुला जे तू कहना भी सार्या दे विच एक खुदा है तो फिर मुर्गी क्यों मारदा है कि मुर्गी दे विच खुदा नहीं। मुर्गी विच भी खुदा है, पशु पंछियों विच भी खुदा है। संगत जी जिन्हां नूं ब्रह्म की दात प्राप्त हो जाती है ना, वो फिर हरेक दे विच ही ब्रह्म नूं पछाणदे ने। किते सप भी आ जावे ना ते वो सप नूं भी नहीं मारदे, सप नूं फड़ के ते दूर छड्ड आउंदे ने। संत बाबा आया सिंह जी होती वरदान वाले महापुरख जदों रात नूं बंदगी करिया करदे, सिमरन भजन करिया करदे, समाधि विच लीन हुंदे ते उन्हां दी झोली विच ना एक जहरीला सप आण के बैठ जांदा। सारी रात वह बैठा रहिंदा। जदों अमृत वेले महापुरखां दी समाधि खुलदी ते आप सुते सिद्ध उठ के ते उन्हूं झोली चुक के ना जी सप नूं दूर सुट आउंदे। रात नूं फिर उन्हें उत्ते आण के बह जाणा। भाव वह परमेशर दे प्यारे सारयां दे विच ही परमात्मा नूं जाणदे ने। सब मैं रव रहा वह परमात्मा सारयां दे विच ही रव रहा है। सो प्रभ अंतर जामी राम, जो रमिया होया राम परमेशर अंदर दी जानण वाला प्रभु है ना, वो सारयां दे विच
गुर शब्द रवै रव रहिया।
संगत जी जेडे गुरु शब्द दी रवे विचार करदे ने, उचारण करदे ने, उन्हां दे हिरदे विच भी वो परमात्मा रव रहा।
रब मेरा स्वामी राम,
ओ मेरा प्रभु मालक परमात्मा सारयां दे मन विच वसया होया।
रब मेरा स्वामी अंतर जामी,
मेरा मालक प्रभु जो अंदर दी जानण वाला है, घट घट के अंतर की जानत, भले बुरे की पीर पछाणत, वो सारिया दे अंदर दी जानण वाला मेरा मालक प्रभु।
घट घट रविया सोई,
वो सारिया दे हिरदे विच रविया होया। संगत जी भावे वो पशु दा हिरदा है, भावे बंदे दा हिरदा है, भावे कीड़िया मकौड़िया दा हिरदा है, भावे जानवरां दा हिरदा है, भावे बनस्पति दा हिरदा है, सारिया दे विच ही वो प्रभु रविया होया।
गुरमत सच पाई है सहज समाई है।
सचे पातशाह जी कहंदे गुरु दी सिख्या गुरु दा उपदेश लैके उस सचे प्रभु नू प्राप्त करिए, फिर की होवेगा सहज समाइए। सहज अवस्था विच ज्ञान दी अवस्था विच समा जाईदा है।
इस बिन अवर न कोई,
सचे पातशाह जी कहंदे उस मालक तो बगैर होर कोई दूजा है नहीं। संगत जी भगतां ने गुरु के प्यारिया ने परमात्मा नूं हरेक थां ते अनुभव किया है। कदे भगत नामदेव जी ने जदों छपरी तैयार करनी सी ना ते अमृत वेले काने वड़न गए, सरकड़ा लैन गए, जदों जाके रुग भरिया, रात दी तरेल दियां बूंदा टिपक के हत्थ ते डिगियां, मन विच विराग पैदा हो गया भी इन्हां विच भी प्रभु वसदा है, इन्हां विच भी जान है। ए मैं वड़न लगा ते रो रहे ने, उत्थे ही दात्री सुट के आ गए। परमात्मा ने आप आके छन तैयार करके दिती। संगत जी जे कुत्ता आया ते रोटियां लैके भज गया ते नामदेव जी उहदे पिछे पिछे दौड़े जांदे ने। ਕਹਿੰਦੇ ਨੇ ਠਹਿਰ ਜਾ, ਮੈਂ ਚੋਪੜੀ ਖਾਂਦਾ, ਤੂੰ ਅਣਚੋਪੜੀ ਕਿਉਂ ਖਾਵੇਂਗਾ। ਉਹਨਾਂ ਨੇ ਇਉਂ ਪਰਮਾਤਮਾ ਨੂੰ ਅਨੁਭਵ ਕੀਤਾ, ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੂਛ ਤੇ ਉੱਪਰ ਚਮਕ ਬਾਲ, ਇਸ ਘਰ ਮੈਂ ਐਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮੱਤ ਹੀ ਜਾਏ। ਸੰਗਤ ਜੀ, ਉਹਨਾਂ ਨੇ ਪਸ਼ੂ ਪੰਛੀਆਂ ਦੇ ਵਿੱਚ ਵੀ ਪਰਮਾਤਮਾ ਨੂੰ ਰਮਿਆ ਹੋਇਆ ਜਾਣਿਆ। ਹਜ਼ੂਰ ਕਹਿੰਦੇ ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ।
ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ।
ਸੰਗਤ ਜੀ, ਜੇ ਪ੍ਰਭੂ ਨੂੰ ਭਾ ਜਾਈਏ ਤਾਂ ਫਿਰ ਬੰਦਾ ਸਹਿਜ ਵਿੱਚ ਉਹਦੇ ਗੁਣ ਗਾਉਂਦਾ ਹੈ, ਸਹਿਜ ਵਿੱਚ ਪਿਆਰ ਨਾਲ ਭਿੱਜ ਕੇ। ਇੱਕ ਹੁੰਦਾ ਕਾਹਲੀ ਨਾਲ, ਫਿਰ ਤੁਰਿਆ ਜਾਂਦਾ ਹੈ, ਗੁਟਕਾ ਹੱਥ ਵਿੱਚ ਹੁੰਦਾ ਹੈ, ਸੰਗਤ ਵਿੱਚ ਲੈਣ ਦੇ ਵਿੱਚ ਲੱਗਾ ਹੁੰਦਾ ਹੈ, ਪੜਾਪੜ ਜਪਜੀ ਸਾਹਿਬ ਪੜ੍ਹੀ ਜਾਂਦਾ ਹੈ, ਵੀ ਮੁੜ ਕੇ ਪਤਾ ਨਹੀਂ ਟਾਈਮ ਮਿਲੇ ਕਿ ਨਾ ਮਿਲੇ, ਕਾਹਲੀ ਕਰੀ ਜਾਂਦਾ ਹੈ। ਪਰ ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ ਨਾ, ਉਹ ਸਹਿਜ ਵਿੱਚ ਬਾਣੀ ਪੜ੍ਹਦੇ ਨੇ, ਸਹਿਜ ਵਿੱਚ ਪਿਆਰ ਨਾਲ ਭਿੱਜ ਕੇ। ਸਤਿਗੁਰੂ ਜੀ ਕਹਿੰਦੇ ਜੇ ਪ੍ਰਭੂ ਨੂੰ ਭਾ ਜਾਈਏ ਤਾਂ ਫਿਰ ਉਹਦੇ ਗਿਆਨ ਸਹਿਤ ਸਹਿਜ ਦੇ ਅਵਸਥਾ ਦੁਆਰਾ ਗੁਣ ਗਾਇਨ ਕਰੀਏ।
ਆਪੇ ਲਏ ਮਿਲਾਏ,
ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਉਹ ਪ੍ਰਭੂ ਪਰਮੇਸ਼ਰ ਆਪ ਹੀ ਸਾਨੂੰ ਆਪਣੇ ਨਾਲ ਮਿਲਾ ਲਵੇਗਾ।
ਨਾਨਕ ਸੋ ਪ੍ਰਭ ਸਭ ਦੇ ਜਾਪੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਰਾਹੀਂ ਹੀ ਜਾਣਿਆ ਜਾਂਦਾ ਹੈ, ਉਹਨੂੰ ਜਾਣਨ ਵਾਸਤੇ ਸੰਗਤ ਜੀ ਹੋਰ ਕੋਈ ਵਸਤੂ ਨਹੀਂ, ਕਿਉਂਕਿ ਉਹਦੀ ਪਹਿਚਾਣ ਗੁਰੂ ਸ਼ਬਦ ਦੁਆਰਾ ਹੁੰਦੀ ਹੈ। ਇਸ ਕਰਕੇ ਗੁਰੂ ਸ਼ਬਦ ਨਾਲ ਜੁੜਾਂਗੇ ਤੇ ਉਹ ਮਾਲਕ ਦੀ ਸਾਨੂੰ ਵੀ ਪਹਿਚਾਣ ਹੋਵੇਗੀ।
ਐਨਿਸ ਨਾਮ ਧਿਆਏ।
ਹਜ਼ੂਰ ਕਹਿੰਦੇ ਜਿਹੜੇ ਰਾਤ ਦਿਨੇ ਰਾਤ ਪ੍ਰਭੂ ਦਾ ਨਾਮ ਧਿਆਉਂਦੇ ਨੇ, ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਸੰਗਤ ਜੀ ਉਹ ਸ਼ਬਦ ਦੁਆਰਾ ਪ੍ਰਭੂ ਨੂੰ ਜਾਣ ਲੈਂਦੇ ਨੇ। ਸੋ ਇਹ ਅੱਜ ਦੂਜੇ ਪਦ ਦੀ ਵਿਚਾਰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਬਾਕੀ ਸ਼ਬਦ ਦੀ ਜਿਹੜੀ ਵਿਚਾਰ ਹੈ, ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਤਿਗੁਰੂ ਦੀ ਕਿਰਪਾ ਨਾਲ ਵਿਚਾਰਾਂਗੇ। ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਅਨੁਭਵ ਕਰੀਏ ਕਿ ਉਹ ਪਰਮਾਤਮਾ ਹਰੇਕ ਥਾਂ 'ਤੇ ਹੈ, ਗਰੀਬ ਵਿੱਚ ਵੀ ਹੈ, ਅਮੀਰ ਵਿੱਚ ਵੀ ਹੈ। ਸੰਗਤ ਜੀ, ਹਰੇਕ ਥਾਂ 'ਤੇ ਰਮਿਆ ਹੋਇਆ ਹੈ, ਇਉਂ ਉਹਨੂੰ ਅਨੁਭਵ ਕਰਕੇ ਉਹਦੀ ਭੈ ਭਾਵਨੀ ਵਿੱਚ ਚੱਲਣਾ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਕੁਟਾਣ ਕੋਟ ਸ਼ੁਕਰ ਹੈ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ,
ਆਪੇ ਲਏ ਮਿਲਾਏ, ਨਾਨਕ ਸੋ ਪ੍ਰਭ ਸ਼ਬਦ ਜਾਪ, ਅਨਿਤ ਨਾਮ ਧਿਆਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।